ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਂਜੀ ਪਿਆਰੇ ਸਰੋਤਿਓ, ਮੈਂ ਹਾਂ ਸਿਡਨੀ ਤੋਂ ਜਸਮੀਤ ਕੌਰ, ਤੇ ਅੱਜ SBS ਦੀ ਪੂਰੀ ਟੀਮ ਦੇ ਨਾਲ ਮੈਂ ਆਈ ਹਾਂ ਯੂਨੀਵਰਸਿਟੀ ਆਫ ਵੈਸਟਰਨ ਸਿਡਨੀ ਦੇ ਪੈਰਾਮੈਟਾ ਕੈਂਪਸ ਵਿੱਚ, ਜਿੱਥੇ ਸਪਰਿੰਗ ਫੈਸਟੀਵਲ ਚੱਲ ਰਿਹਾ ਆ ਤੇ ਵੱਖ ਵੱਖ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਦੇ ਵੱਖਰੇ ਵੱਖਰੇ ਸਟਾਲਸ ਸਾਰੇ ਕਾਸੇ ਦੇ ਵਿੱਚ ਇਨਵੋਲਵ ਹੋ ਰਹੇ ਆ। ਕਾਫੀ ਪਰਫਾਰਮੈਂਸਿਸ ਵੀ ਸੀ, ਕਾਫੀ ਸਾਰਿਆਂ ਨਾਲ ਗੱਲਬਾਤ ਵੀ ਕੀਤੀ, ਜਿਨ੍ਹਾਂ ਨਾਲ ਤੁਹਾਨੂੰ ਗੱਲਬਾਤ ਅੱਜ ਮੈਂ ਸੁਣਾਉਂਗੀ। ਤੇ ਮੇਰੇ ਨਾਲ ਆ ਇਕਜੋਤ ਸਿੰਘ। ਪਹਿਲਾਂ ਤੁਸੀਂ ਸਾਨੂੰ ਦੱਸੋ ਕਿ ਆਸਟ੍ਰੇਲੀਆ ਆਉਣ ਦਾ ਸਬੱਬ ਕਿੱਦਾਂ ਬਣਿਆ? ਕੋਈ ਮਜਬੂਰੀ ਸੀ, ਕੋਈ ਚਾਹ ਸੀ, ਕੀ ਵਜ੍ਹਾ ਬਣੀ ਕਿ ਤੁਸੀਂ ਆਸਟ੍ਰੇਲੀਆ ਆਏ?
ਨਹੀਂ, ਮੈਂ ਮਜਬੂਰੀ ਦੇ ਤੇ ਕੋਈ ਆਸਟ੍ਰੇਲੀਆ ਨਹੀਂ ਆਉਂਦਾ, ਇਹ ਤੇ ਚਾਹ ਹੀ ਬੜਾ ਸੀ ਆਸਟ੍ਰੇਲੀਆ ਆਉਣ ਦਾ, ਤਾਂ ਹੀ ਆ ਗਏ।
ਅੱਛਾ ਜੀ, ਤੇ ਇਹਦੇ ਪਿੱਛੇ ਕੋਈ ਕਹਾਣੀ ਜੁੜੀ ਹੋਊਗੀ, ਕੋਈ ਤੁਹਾਡੀ ਇਦਾਂ ਦੀ ਸਫ਼ਰ ਜੁੜਿਆ ਹੋਊਗਾ, ਕਿਸ ਤਰ੍ਹਾਂ ਪਹੁੰਚੇ ਆਸਟ੍ਰੇਲੀਆ?
ਮੈਮ, ਸਫ਼ਰ ਤੇ ਕੋਈ ਨਹੀਂ, ਇਦਾਂ ਹੀ ਮੈਮ, ਬਸ ਕਿਸੇ ਨੇ ਕਹਿਤਾ ਆਸਟ੍ਰੇਲੀਆ ਜਾਣਾ ਤੇ ਆਪਾਂ ਕੰਮ ਚੁੱਕਤਾ, ਫਿਰ ਆ ਗਏ ਇੱਧਰ ਤੇ।
ਅੱਛਾ ਜੀ, ਮਤਲਬ ਕਿਸੇ ਦੇ ਕਹਿਣ ਤੇ ਆ ਗਏ, ਤੁਹਾਡਾ ਆਪਣਾ ਮਨ ਨਹੀਂ ਸੀ ਆਉਣ ਦਾ?
ਨਹੀਂ, ਆਪਣਾ ਵੀ ਮਨ ਸੀ ਪੂਰਾ, ਇੱਦਾਂ ਘਰ ਦੀ ਕੋਈ ਹਾਲਾਤ ਕੋਈ ਇੱਦਾਂ ਨਹੀਂ ਸੀ, ਸਭ ਠੀਕ ਠਾਕ ਸੀ, ਤੇ ਫਿਰ ਇੱਦਾਂ ਘਰ ਦੇ ਨੇ ਕਿਹਾ ਕਿ ਅਬਰੋਡ ਸਟੱਡੀਜ਼ ਲਈ ਸੋਚੋ, ਤੇ ਫਿਰ ਆਸਟ੍ਰੇਲੀਆ ਦਾ ਹੀ ਸੋਚ ਲਿਆ, ਤੇ ਹੁਣ ਕੈਨੇਡਾ ਤੇ ਵੈਸੇ ਹੀ ਜਾਣਾ ਨਹੀਂ ਸੀ।
ਅੱਛਾ ਜੀ, ਤੇ ਇੱਥੇ ਤੁਸੀਂ ਕੀ ਪੜ੍ਹ ਰਹੇ ਆ ਜੀ ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਵਿੱਚ?
ਮੇਰੀ ਬੈਚਲਰਸ ਡਿਗਰੀ ਹੈ, ਮੇਜਰ ਇਨ ਅਕਾਊਂਟਿੰਗ।
ਅੱਛਾ ਜੀ, ਠੀਕ ਆ। ਤੇ ਇੱਥੇ ਆ ਕੇ ਆਸਟ੍ਰੇਲੀਆ ਆ ਕੇ ਤੁਹਾਨੂੰ ਸਭ ਤੋਂ ਵੱਧ ਚੇਂਜਸ ਕੀ ਲੱਗੇ? ਹੁਣ ਵੱਖਰਾ ਮੁਲਕ ਆ, ਐਡੀ ਦੂਰ ਸੱਤ ਸਮੁੰਦਰ ਪਾਰ ਮੁਲਕ ਆ, ਸਭ ਤੋਂ ਅਜੀਬ ਕੀ ਲੱਗਿਆ ਆਸਟ੍ਰੇਲੀਆ ਆ ਕੇ?
ਮੈਮ, ਅਜੀਬ ਤੇ ਮੈਮ ਸਾਰਾ ਕੁਝ ਹੀ, ਇੱਧਰ ਤੇ ਮੈਮ ਸਿਸਟਮ ਵੀ ਬੜਾ ਹੈ ਮੈਮ, ਸਾਡੇ ਉੱਧਰ ਤੇ ਇੱਦਾਂ ਹੀ ਹੋ ਜਾਂਦਾ ਸਭ ਕੁਝ, ਇੱਧਰ ਤੇ ਹਰ ਚੀਜ਼ ਕਰਨ ਲਈ ਸਿਸਟਮ ਹੈ, ਇੱਕ ਤੇ ਸੌਰੀ ਬੜਾ ਬੋਲਦੇ ਹੈ ਲੋਕ, ਸਾਡੇ ਉੱਧਰ ਤੇ ਸੌਰੀ ਨਹੀਂ ਬੋਲਦਾ ਕੋਈ, ਸਾਰੇ ਲੜਨ ਨੂੰ ਪੈਂਦੇ ਨੇ ਇੱਧਰ ਤੇ, ਕੋਈ ਹਰ ਕੋਈ ਮਤਲਬ ਪੋਲਾਈਟ ਹੈ ਬਹੁਤ, ਹੈ ਸਿਸਟਮੈਟਿਕ ਹੈ ਬਹੁਤ ਜ਼ਿਆਦਾ।
ਅੱਛਾ ਜੀ, ਹੋਰ ਕਿਹੜੇ ਚੈਲੰਜਸ ਤੁਹਾਨੂੰ ਇੱਥੇ ਆ ਕੇ ਫੇਸ ਕਰਨੇ ਪਏ? ਸਤਿੰਦਰ ਸਰਤਾਜ ਦਾ ਗਾਣਾ ਮੈਨੂੰ ਚੇਤੇ ਆ ਜਾਂਦਾ ਕਿ ਪਹਿਲਾਂ ਤਾਂ ਵਗਾ ਕੇ ਸੁੱਟ ਦਿੰਦਾ ਸੀ ਭੈਣਾਂ ਦੇ ਅੱਗੇ, ਹੁਣ ਇੱਥੇ ਆ ਕੇ ਲੀੜੇ ਧੋਏ ਕਿ ਨਹੀਂ ਤੇਰੇ ਬਾਪੂ ਜੀ ਪੁੱਛਦੇ ਸੀ, ਸੋ ਇਹਦੇ ਬਾਰੇ ਦੱਸ ਦਿਓ ਕਿਹੜੇ ਕਿਹੜੇ ਚੈਲੰਜਸ ਇੱਥੇ ਤੁਹਾਨੂੰ ਫੇਸ ਕਰਨੇ ਪਏ?
ਮੈਮ, ਚੈਲੰਜਸ ਤਾਂ ਬਹੁਤ ਨੇ ਮੈਮ, ਜਿੱਦਾਂ ਕਿ ਹੁਣ ਮੈਮ ਸਵੇਰੇ ਕੰਮ ਤੇ ਜਾਣਾ ਹੁੰਦਾ, ਜਿੱਦਾਂ ਆਪਣੀ ਰੋਟੀ ਆਪ ਪਕਾਉਣੀ ਹੁੰਦੀ ਹੈ, ਆਪਣਾ ਸਭ ਕੁਝ ਆਪ ਵੇਖਣਾ ਹੁੰਦਾ, ਤੇ ਚੈਲੰਜਸ ਬਹੁਤ ਨੇ, ਇਵਨ ਜਦੋਂ ਅਸੀਂ ਪਿੰਡ ਤੋਂ ਆਉਂਦੇ ਹਾਂ ਤੇ ਸਭ ਉੱਥੇ ਕਰਨ ਲਈ ਸਭ ਕੁਝ ਹੁੰਦਾ, ਇੱਧਰ ਆਪਣਾ ਆਪ ਵੇਖਣਾ ਹੁੰਦਾ, ਤੇ ਦੈਟਸ ਵੈਰੀ ਚੈਲੰਜਿੰਗ ਫੋਰ ਅਸ, ਮਤਲਬ ਹਰ ਇੱਕ ਚੀਜ਼ ਸਾਨੂੰ ਆਪ ਮੈਨੇਜ ਕਰਨੀ ਹੈ, ਈਵਨ ਰਾਤ ਨੂੰ ਸਾਨੂੰ ਸਵੇਰ ਦਾ ਸੋਚ ਕੇ ਚੱਲਣਾ ਕਿ ਕੀ ਕਰਨਾ ਰਾਤ ਨੂੰ, ਚਾਹੇ ਜਿੰਨਾ ਮਰਜ਼ੀ ਥੱਕੇ ਹੋਈ ਤੇ, ਸੋ ਦੈਟਸ ਵੈਰੀ ਚੈਲੰਜਿੰਗ।
ਤੇ ਤੁਸੀਂ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਆ? ਫਿਰ ਉਦਾਸੀ ਵੀ ਹੁੰਦੀ ਹੋਣੀ ਆ, ਚੈਲੰਜਸ ਵੀ ਹੁੰਦੇ ਹੋਣੇ ਆ, ਇੱਥੇ ਕੋਸਟ ਆਫ ਲਿਵਿੰਗ ਵੀ ਕਾਫੀ ਔਖਾ ਆ, ਤੇ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਦੇ ਆ ਤੁਸੀਂ?
ਮੈਮ, ਕਰ ਹੀ ਲੈਂਦੇ ਆ ਮੈਨੇਜ, ਹੁਣ ਕੀ ਹੁਣ ਨਵੇਂ ਨਵੇਂ ਕਰਨਾ ਪੈਂਦਾ ਮੈਮ ਹੁਣ ਤੇ।
ਮੇਰੇ ਨਾਲ ਅੱਜ ਵਿਦੂਸ਼ੀ ਨੇ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਇਹ ਸਟੂਡੈਂਟ ਆ ਇੱਥੇ, ਇਹਨਾਂ ਤੋਂ ਇਹਨਾਂ ਦੇ ਤਜਰਬਿਆਂ ਬਾਰੇ ਪੁੱਛਦੇ ਹਾਂ, ਜਾਣਦੇ ਹਾਂ ਇਹਨਾਂ ਨੂੰ ਇੱਥੇ ਕਿਹੋ ਜਿਹਾ ਲੱਗ ਰਿਹਾ। ਵਿਦੂਸ਼ੀ, ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਤੁਸੀਂ ਇੱਥੇ ਕਦੋਂ ਆਏ, ਕੀ ਪੜ੍ਹ ਰਹੇ ਹੋ?
ਮੈਨੂੰ 2 ਸਾਲ ਹੋ ਗਏ ਇੱਥੇ ਆਏ ਹੋਏ, ਮੈਂ ਪੈਰਾਮੈਟਾ ਕੈਂਪਸ ਮੇਰਾ ਹੋਮ ਕੈਂਪਸ ਆ, ਮੈਂ ਪਹਿਲਾਂ ਬੈਚਲਰਸ ਕੀਤੀ ਸੀ, ਅਤੇ ਮੇਰਾ ਥੋੜ੍ਹਾ ਜਰਨੀ ਬੜਾ ਔਨ ਐਂਡ ਆਫ ਜਿਹਾ ਰਿਹਾ, ਕਿਉਂਕਿ ਮੈਂ ਪਹਿਲਾ ਸਾਲ ਆਪਣਾ ਆਫਸ਼ੋਰ ਕੀਤਾ ਸੀਗਾ ਕੋਵਿਡ ਦੇ ਟਾਈਮ 'ਤੇ, ਅਤੇ ਉਸ ਟਾਈਮ 'ਤੇ ਫਲਾਈਟਾਂ ਬੰਦ ਸੀਆਂ, ਸਾਰਾ ਕੁਛ ਹੋ ਰਿਹਾ ਸੀ, ਅਤੇ ਮੈਂ ਸਾਰਾ ਸਾਲ ਆਫਸ਼ੋਰ ਔਨਲਾਈਨ ਪੜ੍ਹਿਆ ਸੀਗਾ। ਫਿਰ ਮੈਂ 2022 'ਚ ਇੱਥੇ ਆਈ ਸੀ ਬੈਚਲਰਸ ਆਫ ਮੈਡੀਕਲ ਸਾਇੰਸ ਕਰਨ, ਅਤੇ ਮੇਰੀ ਗ੍ਰੈਜੂਏਸ਼ਨ ਪਿਛਲੇ ਮਹੀਨੇ ਹੋਈ ਆ 12 ਨੂੰ, ਅਤੇ ਹੁਣ ਮੈਂ ਮਾਸਟਰਸ ਕਰ ਰਹੀ ਹਾਂ ਪਬਲਿਕ ਹੈਲਥ 'ਚ।
ਜੀ, ਬਹੁਤ ਬਹੁਤ ਮੁਬਾਰਕਾਂ, ਤੁਹਾਡੀ ਗ੍ਰੈਜੂਏਸ਼ਨ ਹੋਈ। ਕੀ ਇੰਸਪੀਰੇਸ਼ਨ ਸੀਗਾ ਆਸਟ੍ਰੇਲੀਆ ਆਉਣ ਦਾ? ਕੋਈ ਚਾਹ ਸੀ, ਕੋਈ ਮਜਬੂਰੀ ਸੀ, ਕੀ ਖਿੱਚ ਲਾਇਆ ਆਸਟ੍ਰੇਲੀਆ ਤੁਹਾਨੂੰ ਇੱਥੇ?
ਬਹੁਤ ਹੀ ਫਨੀ ਜੀ ਸਟੋਰੀ ਆ, ਮੈਂ ਪਹਿਲਾਂ ਐਕਚੁਲੀ ਦੇਹਰਾਦੂਨ 'ਚ ਐਡਮਿਸ਼ਨ ਲੈ ਲਈ ਸੀਗੀ ਆਪਣੇ ਐਪੀਡੀਮੀਓਲੋਜੀ ਕੋਰਸ 'ਚ, ਅਤੇ ਉੱਥੇ ਮੈਂ 1 ਮਹੀਨਾ ਪੜ੍ਹੀ ਸੀਗੀ, ਔਨਲਾਈਨ ਕੀਤਾ ਸੀਗਾ, ਬਟ ਉਹ ਨਾ ਮਜ਼ਾ ਜਿਹਾ ਨਹੀਂ ਆਇਆ, ਕੁਝ ਆਫ ਜਿਹਾ ਸੀਗਾ, ਪਤਾ ਨਹੀਂ ਕੁਛ ਹੋਇਆ। ਮੈਂ ਜਾ ਕੇ ਨਾ ਆਪਣੇ ਡੈਡ ਨੂੰ ਕਹਿਤਾ ਕਿ ਮੈਂ ਨਹੀਂ, ਮੇਰੇ ਤੋਂ ਨਹੀਂ ਹੋ ਰਿਹਾ। ਡੈਡ ਨੇ ਰਾਤੀ ਬੈਠੇ ਬੈਠੇ ਕਹਿਤਾ ਲੁੱਕ ਫੋਰ ਆਪਸ਼ਨਸ ਅਬਰੋਡ, ਮੈਂ ਕਿਹਾ ਪਤਾ ਨਹੀਂ ਦੇਖ ਲੈਂਦੇ ਹਾਂ, ਪਤਾ ਨਹੀਂ। ਮੈਂ ਉਸ ਟਾਈਮ 'ਤੇ ਕੋਈ ਪਲਾਨ ਨਹੀਂ ਸੀਗਾ, ਮੈਂ ਆਲਰੇਡੀ ਪੜ੍ਹ ਰਹੀ ਸੀਗੀ, ਐਂਡ ਕੋਵਿਡ ਦਾ ਹੁਣੇ ਹਾਲੇ ਖਤਮ ਹੋਇਆ ਸੀਗਾ, ਕੋਵਿਡ ਖਤਮ ਹੀ ਕੀ ਲਾਈਕ ਚੱਲ ਹੀ ਰਿਹਾ ਸੀ, ਅਤੇ ਮੈਂ ਕਿਹਾ ਚਲੋ ਕੋਈ ਨਾ ਦੇਖਦੇ ਹਾਂ, ਅਤੇ ਆਸਟ੍ਰੇਲੀਆ ਚੰਗਾ ਲੱਗਿਆ ਥੋੜ੍ਹਾ ਜਿਹਾ, ਮੈਂ ਕਿਹਾ ਚਲੋ ਦੇਖਦੇ ਹਾਂ, ਮੈਨੂੰ ਬੀਚਸ ਬੜੇ ਪਸੰਦ ਆ, ਵਾਟਰ ਬਹੁਤ ਪਸੰਦ ਆ, ਅਤੇ ਮੈਂ ਕਿਹਾ ਚਲੋ ਵੇਖ ਲੈਂਦੇ ਸਰਚ ਕਰਦੇ ਹਾਂ, ਅਤੇ ਮੈਂ ਫਿਰ ਇੱਕ ਏਜੰਟ ਨੂੰ ਮਿਲੀ, ਮੈਂ ਅਪਲਾਈ ਕੀਤਾ, ਅਤੇ ਵੈਸਟਰਨ ਦੇ ਮੈਨੂੰ ਵੈਸਟਰਨ ਦਾ ਆਫਰ ਆਇਆ, ਮੈਨੂੰ ਹੋਰ ਵੀ ਕਾਫੀ ਯੂਨੀਅਨ ਦਾ ਆਫਰ ਆਇਆ ਸੀਗਾ। ਅਤੇ ਬਹੁਤ ਹੀ ਫਨੀ ਗੱਲ ਇਹ ਹੋਈ ਕਿ ਮੇਰੇ ਘਰ ਦੇ ਆਈ ਥਿੰਕ 6 ਘਰ ਛੱਡ ਕੇ ਜਿਹੜੇ ਮੇਰੇ ਫੈਮਿਲੀ ਫਰੈਂਡਸ ਰਹਿੰਦੇ ਨੇ, ਉਹ ਵੈਸਟਰਨ ਦੇ ਵਿੱਚ ਕੰਮ ਕਰ ਰਹੇ ਸੀਗੇ, ਅਤੇ ਸਾਨੂੰ ਪਤਾ ਨਹੀਂ ਸੀਗਾ ਕਿਉਂਕਿ ਇੰਨਾ ਟਾਈਮ ਹੋ ਗਿਆ ਸੀ ਮਿਲੇ ਹੋਏ ਕੋਵਿਡ ਕਰਕੇ, ਅਤੇ ਉਹਨਾਂ ਨੇ ਰੀਸੈਂਟਲੀ ਜੁਆਇਨ ਕੀਤਾ ਸੀ। ਮੈਂ ਐਵੇਂ ਤੁਰਦੇ ਤੁਰਦੇ ਸ਼ਾਮੀ ਲੱਭ ਗਏ, ਮੈਂ ਕਿਹਾ ਉਹਨਾਂ ਨੇ ਪੁੱਛਿਆ ਕੀ ਕਰ ਰਹੇ ਹੋ, ਮੈਂ ਕਿਹਾ ਆਸਟ੍ਰੇਲੀਆ ਜਾਣ ਦਾ ਪਲਾਨ ਕਰ ਰਿਹਾ, ਕਹਿੰਦੇ ਕਿੱਥੇ ਜਾ ਰਹੇ ਹੋ, ਆਸਟ੍ਰੇਲੀਆ ਬੜੀ ਚੰਗੀ ਜਗ੍ਹਾ ਹੈ, ਮੈਂ ਕਿਹਾ ਸਿਡਨੀ ਸੋਚ ਰਹੀ ਹਾਂ, ਇਹ ਯੂਨੀਵਰਸਿਟੀ ਦੇ ਆਫਰ ਆਏ, ਕਹਿ ਰਹੇ ਵਰਲਡ ਇਜ਼ ਵੈਰੀ ਸਮਾਲ, ਆਈ ਐਮ ਵਰਕਿੰਗ ਵਿਦ ਵੈਸਟਰਨ ਸਿਡਨੀ ਯੂਨੀਵਰਸਿਟੀ।
ਏਦਾਂ ਤੁਹਾਡਾ ਪਲਾਨ ਬਣਿਆ ਤੇ ਇੱਥੇ ਆ ਕੇ ਫਿਰ ਤੁਹਾਨੂੰ ਕਿਹੋ ਜਿਹਾ ਲੱਗਿਆ? ਕਈ ਵਾਰੀ ਏਦਾਂ ਆਪਾਂ ਦੇਖਦੇ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਆ, ਉਹ ਕੁਛ ਸੋਚ ਕੇ ਖੁਸ਼ ਆਉਂਦੇ ਆ, ਇੱਥੇ ਆ ਕੇ ਉਹਨਾਂ ਨੂੰ ਦੁਨੀਆਂ ਅਲੱਗ ਹੀ ਮਿਲਦੀ ਆ, ਤੁਹਾਡਾ ਤਜਰਬਾ ਕਿੱਦਾਂ ਦਾ ਰਿਹਾ ਇੱਥੇ ਆ ਕੇ?
ਦੇਖੋ ਮੈਂ ਤਾਂ ਕਹੂੰਗੀ ਇਟਸ ਨੋਟ ਈਜ਼ੀ ਆਲ ਦਾ ਟਾਈਮ, ਚੈਲੇਂਜਸ ਬਥੇਰੇ ਨੇ, ਸਿੱਖਣਾ ਪੈਂਦਾ ਹੈ ਆਪੇ। ਮੈਂ ਜਿਹਨੇ ਮੈਨੇ ਕੌਫੀ ਨਹੀਂ ਬਣਾਈ ਸੀ ਕਦੇ ਪਿੱਛੇ, ਘਰੇ ਮਿਲਦੀ ਸੀ, ਮੰਮੀ ਬਣਾ ਕੇ ਦੇ ਦਿੰਦੀ ਸੀ, ਪੱਕ ਪੀ ਲੈਂਦੇ ਸੀ, ਤੇ ਕਦੇ ਕੌਫੀ ਨਹੀਂ ਬਣਾਈ, ਕਦੇ ਕੋਈ ਖਾਣਾ ਨਹੀਂ ਬਣਾਇਆ, ਇੱਥੇ ਆ ਕੇ ਖਾਣਾ ਵੀ ਬਣਾਉਣਾ ਪੈ ਰਿਹਾ, ਇੱਥੇ ਆ ਕੇ ਸਭ ਕੁਝ ਕਰਨਾ ਪੈ ਰਿਹਾ, ਤੇ ਇਸ ਕਰਕੇ ਲਾਈਕ ਸਿੱਖਣਾ ਪੈਂਦਾ, ਇੱਕ ਪੂਰਾ ਕੋਰਸ ਚੱਲਦਾ ਆਪਣਾ ਲਾਈਫ ਸਿੱਖਣ ਦਾ ਆਈ ਥਿੰਕ, ਪਰ ਅਗਰ ਤੁਸੀਂ ਆਪਣੇ ਆਪ ਲਈ ਕੁਛ ਕਰਨਾ ਹੈ ਨਾ, ਤੇ ਉਹ ਆਪੇ ਹੀ ਕਰ ਸਕਦੇ ਹੋ, ਤੇ ਉਹੀ ਮੇਰੇ ਮਾਇੰਡ 'ਚ ਸੀਗਾ ਕਿ ਮੈਨੂੰ ਕੁਛ ਕਰਨਾ ਆਪਣੇ ਲਈ, ਮੈਨੂੰ ਆਪਣੀ ਕਰੀਅਰ ਦੇ ਲਈ ਕੁਛ ਕਰਨਾ ਹੈ, ਤੇ ਮੈਂ ਇੱਥੇ ਆਈ, ਇੱਥੇ ਆ ਕੇ ਇੰਨਾ ਇਨਵੋਲਵ ਹੋਈ ਤਾਂ ਹੀ ਕਰਕੇ। ਐਂਡ ਨਾਓ ਆਈ ਵੁੱਡ ਸੇ ਕਿ ਅਗਰ ਮੈਨੂੰ ਕੋਈ ਪੁੱਛਦਾ ਕਿ ਅਗਰ ਤੈਨੂੰ ਇੱਥੇ ਹੀ ਰਹਿਣਾ ਹੈ ਕਿ ਤੈਨੂੰ ਵਾਪਸ ਘਰੇ ਕਰਦੀ ਯਾਦ ਨਹੀਂ ਆਉਂਦੀ, ਕਰਦੀ ਯਾਦ ਜ਼ਰੂਰ ਆਉਂਦੀ ਹੈ ਯਾਰ, ਕਿਹਨੂੰ ਨਹੀਂ ਆਉਂਦੀ, ਪਰ ਜੇ ਮੈਨੇ ਰਹਿਣਾ ਇੱਥੇ ਹੀ ਰਹਿਣਾ ਕਿਉਂਕਿ ਇੱਥੇ ਹੀ ਮੇਰਾ ਕਰੀਅਰ ਹੈ ਹੁਣ, ਐਂਡ ਦਿਸ ਇਜ਼ ਲਾਈਕ ਮਾਈ ਹੋਮ।
ਮੇਰੇ ਨਾਲ ਆ ਹਰਪ੍ਰੀਤ ਕੌਰ, ਜੋ ਕਿ ਨਵੇਂ ਨਵੇਂ ਇੰਟਰਨੈਸ਼ਨਲ ਸਟੂਡੈਂਟ ਆ, ਆਸਟ੍ਰੇਲੀਆ ਆਏ ਆ। ਪਹਿਲਾਂ ਤੁਸੀਂ ਸਾਨੂੰ ਥੋੜਾ ਜਿਹਾ ਆਪਣੇ ਬਾਰੇ ਦੱਸੋ, ਤੁਸੀਂ ਇੰਡੀਆ ਤੋਂ, ਭਾਰਤ ਤੋਂ ਪਿੱਛੋਂ ਕਿੱਥੋਂ ਆ, ਤੇ ਇੱਥੇ ਆਉਣ ਦਾ ਸਬੱਬ ਕਿੱਦਾਂ ਬਣਿਆ?
ਓਕੇ ਸੋ ਹਾਂਜੀ, ਤੋ ਮੇਰਾ ਨਾਮ ਹਰਪ੍ਰੀਤ ਕੌਰ ਆ, ਐਂਡ ਮੈਂ ਪਿੱਛੋਂ ਇੰਡੀਆ ਤੋਂ ਹਰਿਆਣਾ ਤੋਂ ਆ, ਛੋਟੇ ਜਿਹੇ ਸ਼ਹਿਰ ਕਰਨਾਲ ਤੋਂ। ਐਂਡ ਇੱਥੇ ਮੈਂ ਮਤਲਬ ਕਿ ਆਪਣੀ 12th ਦੇ ਦੌਰਾਨ ਹੀ ਸੋਚ ਲਿਆ ਸੀ ਕਿ ਹਾਂ ਵੀ ਮੈਂ ਆਪਣੀ ਨਾ ਮਤਲਬ ਕਿ ਬੈਚਲਰਸ ਆਸਟ੍ਰੇਲੀਆ ਤੋਂ ਕਰਨੀ ਆ, ਐਂਡ ਆਲਸੋ ਇੱਥੇ ਮੇਰੇ ਸਿਸਟਰ ਸੀਗੇ, ਸੋ ਉਹਨਾਂ ਨੇ ਵੀ ਮੈਨੂੰ ਮੋਟੀਵੇਟ ਕੀਤਾ ਵੀ ਹਾਂ ਤੈਨੂੰ ਇੱਥੇ ਆਉਣਾ ਚਾਹੀਦਾ ਹੈ, ਸੋ ਦੈਟਸ ਵਾਈ ਆਮ ਹੀਅਰ।
ਠੀਕ ਹੈ ਜੀ, ਆਪਾਂ ਨੂੰ ਬਹੁਤ ਦੇਖਣ ਨੂੰ ਮਿਲਦਾ ਆ ਕਿ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਨੌਜਵਾਨ ਆ 11ਵੀਂ 12ਵੀਂ 'ਚ ਪੜ੍ਹਦੇ ਆ, ਬਹੁਤ ਸ਼ੁਰੂ ਤੋਂ ਹੀ ਉਹਨਾਂ ਦਾ ਅਗਲਾ ਸਟੈਪ ਇਹੀ ਹੁੰਦਾ ਕਿ ਅਸੀਂ ਜੀ ਬਾਹਰ ਜਾ ਕੇ ਪੜ੍ਹਨਾ ਆ, ਅਸੀਂ ਬਾਹਰ ਜਾ ਕੇ ਕੁਛ ਕਰਨਾ ਆ। ਇੱਦਾਂ ਕਿਉਂ ਤੁਸੀਂ ਮਹਿਸੂਸ ਕਰਦੇ ਆ? ਤੁਸੀਂ ਵੀ ਉਹਨਾਂ ਦੇ ਵਿੱਚੋਂ ਹੀ ਆਏ ਆ, ਸ਼ਾਇਦ ਤੁਹਾਡਾ ਵੀ ਇੱਦਾਂ ਹੀ ਵਿਚਾਰ ਰਿਹਾ ਹੋਊਗਾ ਪਹਿਲਾਂ ਤੋਂ ਕਿ ਨਹੀਂ ਮੈਂ 12ਵੀਂ ਕਰਕੇ ਬਾਹਰ ਹੀ ਜਾਊਂਗੀ, ਇੱਦਾਂ ਕਿਉਂ ਮਹਿਸੂਸ ਕਰਦੇ ਆ, ਇਹੀ ਕਰੀਅਰ ਆਪਸ਼ਨ ਕਿਉਂ ਹੁੰਦੀ ਆ ਉੱਥੇ?
ਦੇਖੋ ਇੱਦਾਂ ਹੁਣ ਇੰਡੀਆ 'ਚ ਤਾਂ ਇਹ ਬਹੁਤ ਜ਼ਿਆਦਾ ਕਹਿ ਸਕਦੇ ਵੀ ਟ੍ਰੈਂਡ ਹੀ ਬਣ ਗਿਆ ਵੀ ਹਾਂ ਵੀ ਤੁਸੀਂ 12th ਕੀਤੀ ਆ, ਅਤੇ ਜਿਹੜੇ ਬੱਚੇ ਉੱਥੇ ਨੇ ਉਹਨਾਂ ਨੂੰ ਇਹ ਚੀਜ਼ ਪ੍ਰੈਸ਼ਰ ਫੀਲ ਹੁੰਦਾ ਹੈ ਵੀ ਸਾਡੇ ਨਾਲ ਦੇ ਬਾਹਰ ਚਲੇ ਗਏ ਆ, ਹੈ ਨਾ ਵੀ ਆਪਾਂ ਇੱਥੇ ਰਹਿ ਗਏ ਹਾਂ, ਇੱਕ ਉਹ ਚੀਜ਼ ਵੀ ਹੈ ਕੁਛ ਆ ਵੀ ਇਹ ਵੀ ਜਿਹੜੇ ਬੱਚੇ ਇੱਥੇ ਨੇ, ਹੈ ਨਾ ਵੀ ਮਤਲਬ ਇੰਡੀਆ ਵਾਲੇ ਬੱਚਿਆਂ ਲਈ ਇੱਥੇ ਦੇ ਬੱਚਿਆਂ ਨੇ ਇੱਕ ਇੱਦਾਂ ਦੀ ਇਮੇਜ ਪੋਰਟਰੇ ਕਰਤੀ ਆ ਕਿ ਮਤਲਬ ਉਹ ਇਸ ਚੀਜ਼ ਲਈ ਅਟਰੈਕਟ ਹੋ ਰਹੇ ਨੇ ਵੀ ਹੈ ਨਾ ਆਪਾਂ ਬਾਹਰ ਜਾਵਾਂਗੇ ਇੱਦਾਂ ਦਾ ਲਾਈਫ ਸਟਾਈਲ ਹੋਏਗਾ, ਹੈ ਨਾ, ਜਾਂ ਉਹ ਇੰਡੀਪੈਂਡੈਂਟ ਚੀਜ਼ ਮੇ ਬੀ ਇੰਡੀਆ 'ਚ ਵੀ ਧਿਆਨ ਮਤਲਬ ਦੇਣਾ ਚਾਹੀਦਾ ਸਾਰਿਆਂ ਨੂੰ ਕਿ ਉੱਥੇ ਵੀ ਇੱਦਾਂ ਦੀ ਸੁਸਾਇਟੀ ਬਣਾਈ ਜਾਏ ਜਾਂ ਇਨਵਾਇਰਮੈਂਟ ਕਿ ਹਾਂ ਵੀ ਬੱਚੇ ਉੱਥੇ ਵਧੀਆ ਫੀਲ ਕਰਨ, ਹੈ ਨਾ, ਓਪਰਚੁਨਿਟੀਜ਼ ਜੋ ਵੀ ਇਹ ਸਾਰੇ ਫੈਕਟਰਸ ਮਤਲਬ ਮਿਕਸ ਹੋ ਕੇ ਤਾਂ ਮਤਲਬ ਮੇ ਬੀ ਯੂਥ ਸਾਰਾ ਬਾਹਰ ਹੀ ਜਾਣਾ ਚਾਹੁੰਦਾ ਆ, ਸੋ ਦੈਟਸ ਦਾ ਰੀਜ਼ਨ ਆਈ।
ਇੱਥੇ ਆ ਕੇ ਤੁਹਾਨੂੰ ਲੱਗਿਆ ਕਿ ਉਹ ਸਾਰੀਆਂ ਸੋਚਾਂ ਸੱਚ ਹੋਈਆਂ ਕਿ ਉਹ ਤੁਹਾਨੂੰ ਧੋਖਾ ਹੀ ਲੱਗਿਆ ਕਿ ਨਹੀਂ ਜੀ ਇੱਥੇ ਆ ਕੇ ਤਾਂ ਮਾਹੌਲ ਹੋ ਰਹੀ ਆ?
ਹਾਂਜੀ, ਮਤਲਬ ਜਿੱਦਾਂ ਦਾ ਇੱਥੋਂ ਦੇ ਲੋਕ ਦਿਖਾਉਂਦੇ ਆ ਸਾਨੂੰ ਅਲੱਗ ਹੈ, ਬਟ ਹਾਂ ਉਹ ਜੋ ਦਿਖਾਉਂਦੇ ਆ ਉਹਨਾਂ ਨੇ ਉਹ ਵੀ ਹਾਸਿਲ ਕੀਤਾ ਹੈ, ਉਦੋਂ ਪਹਿਲਾਂ ਬਹੁਤ ਹਾਰਡਸ਼ਿਪਸ ਨੇ, ਮਤਲਬ ਜੋ ਆਪਾਂ ਉੱਥੋਂ ਦੇਖ ਕੇ ਆਉਂਦੇ ਹਾਂ ਵੀ ਅਸੀਂ ਜਾ ਕੇ ਮਤਲਬ ਵੀ ਆਹ ਕਲਚਰ ਹੈ ਜਾਂ ਇੱਦਾਂ ਇੰਡੀਪੈਂਡੈਂਟਲੀ ਆਪਾਂ ਐਵੇਂ, ਹੈ ਨਾ, ਵੀ ਉਹ ਸ਼ੋਪਿੰਗ ਕਲਚਰ ਐਨੀਥਿੰਗ ਵੀ ਗੱਡੀਆਂ ਲੈ ਲਾਂਗੇ, ਇਹ ਚੀਜ਼ ਨਹੀਂ ਹੈਗੀ। ਆਵਾਂਗੇ ਤਾਂ ਸਾਨੂੰ ਪਤਾ ਲੱਗਿਆ ਇਹ ਵੀ, ਹੈ ਨਾ, ਵੀ ਬਹੁਤ ਹਾਰਡਸ਼ਿਪ ਨੇ, ਬਹੁਤ ਧੱਕੇ ਪਹਿਲੇ ਖਾਣੇ ਪੈਂਦੇ ਆ, ਹਰ ਇੱਕ ਚੀਜ਼ ਨੂੰ ਇਕੱਲੇ ਆਪ ਫਿਗਰ ਆਊਟ ਕਰਨਾ ਪੈਂਦਾ ਹੈ, ਜਦੋਂ ਬੰਦਾ ਆਪ ਉਹ ਸਭ ਇਕੱਲਾ ਕਰਦਾ ਹੈ ਉਹਨੂੰ ਲਿਟਰਲੀ ਮਤਲਬ ਮੈਨੂੰ ਲੱਗਦਾ ਜ਼ਿੰਦਗੀ ਦੀ ਕਾਫੀ ਸੱਚਾਈ ਦਿਸਦੀ ਹੈ।
ਬਿਲਕੁਲ ਜੀ, ਮੈਨੂੰ ਰਣਜੀਤ ਬਾਵੇ ਦੇ ਗਾਣੇ ਦੀਆਂ ਕੁਛ ਲਾਈਨਾਂ ਚਿੱਤੇ ਆ ਗਈਆਂ ਕਿ ਰੋਟੀ ਖਾਧੀ ਹੈ ਕਿ ਨਹੀਂ, ਇਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਏ ਬਾਕੀ ਸਾਰੇ ਪੁੱਛਦੇ, ਕੁਛ ਇੱਦਾਂ ਦਾ ਵੀ ਮਹਿਸੂਸ ਕਰਨਾ ਪਿਆ ਹਜੇ ਇੱਥੇ ਆ ਕੇ?
ਹਾਂਜੀ, ਨਹੀਂ ਇੱਦਾਂ ਦਾ ਮੈਂ ਕਹਿ ਨਹੀਂ ਸਕਦੀ ਕਿਉਂਕਿ ਦੇਖੋ ਮੈਂ ਇਹ ਸਭ ਨੂੰ ਕਹਿਣਾ ਚਾਹਾਂਗੀ ਜਿਹੜੇ ਇੰਡੀਆ 'ਚ ਵੀ ਨੇ ਲੋਕ ਵੀ ਜੇ ਤੁਸੀਂ ਇੱਥੇ ਆਉਣ ਦਾ ਡਿਸੀਜਨ ਲਿਆਏ ਤਾਂ ਐਟਲੀਸਟ ਤੁਸੀਂ ਇੰਨੇ ਮੋਟੀਵੇਟਿਡ ਰਹੋ ਫਿਰ ਕਿ ਵੀ ਪਿੱਛੇ ਮਤਲਬ ਪਰਤ ਕੇ ਉਹ ਉਦਾਸ ਨਹੀਂ ਹੋਣਾ ਨਾ ਵੀ ਆਪਾਂ ਛੱਡ ਕੇ ਆਏ ਹਾਂ, ਜੇ ਨਹੀਂ ਮਨ ਕਰਦਾ ਤਾਂ ਨਾ ਆਓ। ਬਟ ਜਿੱਦਾਂ ਮੈਂ ਸੀ, ਮੈਂ ਇੰਨੀ ਮੋਟੀਵੇਟਿਡ ਹਾਂ ਹਜੇ ਵੀ ਮਤਲਬ ਟੱਚ ਵੁੱਡ ਕਿ ਮੈਂ ਜਿਸ ਇਹ ਡਿਸੀਜਨ ਲਿੱਤਾ ਹੈ ਤਾਂ ਮੈਂ ਪਰਮਾਤਮਾ ਨੂੰ ਵੀ ਸ਼ੁਕਰ ਹੀ ਕਰਦੀ ਹਾਂ, ਮੈਂ ਹਜੇ ਤੱਕ ਆ ਜਿੰਨਾ ਟਾਈਮ ਮੈਨੂੰ ਇੱਥੇ ਆਏ ਹੋ ਗਿਆ, ਮੇ ਬੀ ਮੈਂ ਔਖੀ ਚੀਜ਼ਾਂ 'ਚੋਂ ਥੋੜ੍ਹਾ ਜਿਹਾ ਲੰਘ ਵੀ ਚੁੱਕੀ ਹਾਂ, ਬਟ ਮੈਂ ਕਦੀ ਆਹ ਚੀਜ਼ ਆਪਣੇ ਦਿਲ 'ਚ ਨਹੀਂ ਲਿਆਉਂਦੀ ਵੀ ਕਿਉਂ ਆਏ ਆ, ਹੈ ਨਾ, ਆਪਣੀ ਮਰਜ਼ੀ ਨਾਲ ਆਏ ਹਾਂ। ਸੋ ਹੁਣ ਜੇ ਆ ਗਏ ਹਾਂ ਤਾਂ ਆਪਣਾ ਹਿੰਮਤ ਨਾਲ ਸਭ ਕਰੋ ਔਰ ਆਪਣਾ ਆਪ ਹੀ ਧਿਆਨ ਰੱਖਣਾ, ਇੱਥੇ ਕੋਈ ਹੈ ਨਹੀਂ ਤੁਹਾਡਾ ਧਿਆਨ ਰੱਖਣ ਵਾਲਾ, ਬਟ ਹਾਂ ਇਹ ਜ਼ਰੂਰ ਹੈ ਕਿ ਵੀ ਸਿਰਫ ਕਰਦੇ ਹੀ ਹੁੰਦੇ ਨੇ ਤੁਹਾਡੇ, ਹੋਰ ਕੋਈ ਨਹੀਂ, ਤੁਸੀਂ ਉਹਨਾਂ ਤੋਂ ਹੀ ਉਮੀਦ ਰੱਖ ਸਕਦੇ ਹੋ, ਜੋ ਕਰ ਰਹੇ ਹੋ ਇੱਥੇ ਉਹਨਾਂ ਲਈ ਕਰੋ, ਵੀ ਮਾਂ ਹੀ ਪੁੱਛਦੀ ਹੈ, ਸਹੀ ਗੱਲ ਹੈ, ਤੁਹਾਡੀ ਤਾਂ ਗੱਲ ਸਹੀ ਹੈ।
ਮੇਰੇ ਨਾਲ ਆ ਗੁਰਕਿਰਪਾਲ
ਮੈਨੂੰ ਤਕਰੀਬਨ 2 ਸਾਲ ਹੋ ਜਾਣੇ ਨੇ, ਮੇਰਾ 4th ਸਮੈਸਟਰ ਚੱਲਦਾ ਪਿਆ ਤੇ ਮੈਂ ਇੱਥੇ ਬੈਚਲਰਸ ਆਫ ਬਿਜ਼ਨਸ ਪੜ੍ਹਦਾ ਪਿਆ, ਮੇਜਰਿੰਗ ਮੈਂ ਕਰ ਰਿਹਾ ਬਿਜ਼ਨਸ ਐਨਾਲਿਟਿਕ ਤੇ ਮਾਰਕੀਟਿੰਗ ਦੇ ਵਿੱਚ।
ਅੱਛਾ ਜੀ, ਤੇ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਆਸਟ੍ਰੇਲੀਆ ਸਿਡਨੀ ਖਾਸ ਕਰਕੇ ਖਿੱਚ ਲਿਆਈ?
ਇਹਦੀ ਇੱਕ ਬੜੀ ਵਧੀਆ ਕਹਾਣੀ ਹੈ ਕਿ ਲਾਈਕ ਪਿੱਛੇ ਅੱਜ ਤੋਂ ਤਕਰੀਬਨ 9 ਸਾਲ ਪਹਿਲਾਂ 2015 ਦੇ ਵਿੱਚ ਉਦਾਂ ਹੀ ਇੱਕ ਸਬੱਬ ਬਣਿਆ ਕਿ ਮੇਰੇ ਚਾਚਾ ਜੀ ਇੱਥੇ ਰਹਿੰਦੇ ਸਨ ਤਾਂ ਉਹਨਾਂ ਨੇ ਕਿਹਾ ਵੀ ਚਲੋ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤੇ ਬਾਹਰ ਘੁੰਮ ਕੇ ਆਉਂਦੇ ਹਾਂ, ਤੇ ਰੱਬ ਸ਼ਾਇਦ ਰੱਬੀ ਲਿਖਿਆ ਸੀ ਵੀ ਉਦੋਂ ਅਸੀਂ ਇੱਕ ਮਹੀਨੇ ਲਈ ਜੋ ਘੁੰਮਣ ਆਏ ਉਦੋਂ ਇੰਨਾ ਸਿਡਨੀ ਨਾਲ ਖਿਚਾਵ ਹੋ ਗਿਆ ਕਿ ਜਦੋਂ ਗੱਲ ਚੱਲੀ ਕਿ ਬਾਹਰ ਪੜ੍ਹਨ ਜਾਣਾ ਤਾਂ ਸਿਡਨੀ ਤੋਂ ਇਲਾਵਾ ਜਾਂ ਆਸਟ੍ਰੇਲੀਆ ਤੋਂ ਇਲਾਵਾ ਕਿਸੇ ਹੋਰ ਦੇਸ਼ ਵੱਲ ਅਸੀਂ ਰੁੱਖ ਹੀ ਨਹੀਂ ਕੀਤਾ
ਜੀ। ਤੇ ਪੰਜਾਬ ਦੇ ਵਿੱਚ ਰਹਿਣ ਦਾ ਤੇ ਸਿਡਨੀ ਦੇ ਵਿੱਚ ਰਹਿਣ ਦਾ ਕੀ ਫਰਕ ਹੈ, ਕੀ ਚੈਲੇਂਜਸ ਇੱਥੇ ਆ?
ਡਿਫਰੈਂਸ ਤਾਂ ਕੁਛ ਲਾਈਕ ਕਹਿ ਲਓ ਵੀ ਬਹੁਤ ਹੀ ਵੱਧ ਕੇ ਹੋ ਜਾਂਦੇ ਨੇ। ਮੈਨੂੰ ਯਾਦ ਹੈ ਕਿ ਮੇਰੇ ਘਰ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਗੁਰਦੁਆਰਾ ਸੀਗਾ ਤੇ ਸਵੇਰੇ ਸ਼ਾਮ ਆਉਂਦਾ ਜਾਣਾ ਤੇ ਮੱਥਾ ਟੇਕਣਾ ਜਾਂ ਅੰਮ੍ਰਿਤ ਵੇਲੇ ਜਾਣਾ, ਬਟ ਮੈਂ ਲਾਈਕ ਇਹ ਕਾਫੀ ਸ਼ਰਮਿੰਦੇਗੀ ਵਾਲੀ ਸਾਡੀ ਗੱਲ ਹੋ ਜਾਂਦੀ ਹੈ ਕਿ ਕਈ ਵਾਰ ਮਹੀਨੇ ਬੀਤ ਜਾਂਦੇ ਨੇ ਬਟ ਗੁਰੂ ਘਰ ਜਾਣ ਦਾ ਸਮਾਂ ਨਹੀਂ ਲੱਗਦਾ। ਕੁਛ ਪੜ੍ਹਾਈ ਪੱਖੋਂ ਵੀ ਲੱਗਿਆ, ਉੱਥੇ ਅਸੀਂ ਕਾਪੀਆਂ ਤੇ ਪੈਨਾਂ ਨਹੀਂ ਲੱਗਦੇ ਰਹੇ। ਪਹਿਲੇ ਦਿਨ ਕਲਾਸ 'ਚ ਆਇਆ, ਸਭ ਦੇ ਕੋਲ ਲੈਪਟੋਪ ਸਨ ਤੇ ਮੈਂ ਇਕੱਲਾ ਹੀ ਕਾਪੀ ਲੈ ਕੇ ਬੈਠਾ ਤੇ ਮੈਨੂੰ ਲੱਗਿਆ ਵੀ ਇਹ ਤਾਂ ਜੀ ਗਲਤ ਕਰ ਲਿਆ ਵੀ ਹੁਣ ਤਾਂ ਅਸੀਂ ਫਸ ਗਏ, ਬਟ ਰੱਬ ਦੀ ਕਿਰਪਾ ਦੇ ਨਾਲ ਅਜਿਹਾ ਕੁਛ ਨਹੀਂ ਹੋਇਆ। ਚੈਲੇਂਜਸ ਬਹੁਤ ਆਉਣਗੇ ਤੇ ਆਉਂਦੇ ਵੀ ਨੇ, ਹਜੇ ਵੀ ਲਿੰਗੁਇਸਟਿਕ ਬੈਰੀਅਰ ਕਾਫੀ ਰਹਿੰਦਾ ਸਾਨੂੰ, ਕਈ ਵਾਰ ਉਹਨਾਂ ਦਾ ਐਕਸੈਂਟ ਸਮਝ ਨਹੀਂ ਆਉਂਦਾ ਤੇ ਕਾਫੀ ਔਖਾ ਲੱਗਦਾ ਵੀ ਹੁਣ ਟੀਚਰ ਪੜ੍ਹਾ ਰਿਹਾ ਵੀ ਇਹ ਤਾਂ ਸਮਝ ਨਹੀਂ ਆ ਰਿਹਾ, ਬਟ ਮੈਂ ਇੱਕ ਹਮੇਸ਼ਾ ਇਹ ਸੋਚਦਾ ਕਿ ਲੱਗੇ ਰਹੋ, ਇੱਕ ਨਾ ਇੱਕ ਦਿਨ ਤੁਸੀਂ ਸਫਲਤਾ ਜ਼ਰੂਰ ਪ੍ਰਾਪਤ ਕਰਦੇ ਹੋ।
ਹੁਣ ਮੇਰੇ ਨਾਲ ਨੇ ਜਸਮਿਨ ਜੋ ਕਿ ਅੰਮ੍ਰਿਤਸਰ ਤੋਂ ਆਏ ਆ। ਪਹਿਲਾਂ ਤੁਸੀਂ ਸਾਨੂੰ ਥੋੜਾ ਜਿਹਾ ਆਪਣੇ ਬਾਰੇ ਦੱਸੋ ਤੇ ਇੱਥੇ ਆਉਣ ਦਾ ਸਬੱਬ ਕਿੱਦਾਂ ਬਣਿਆ?
ਮੈਂ ਬੈਚਲਰਸ ਆਫ ਸਾਈਕੋਲੋਜੀ ਵਿੱਚ ਕੀਤੀ ਆ ਤੇ ਮੈਨੂੰ ਪਤਾ ਸੀ ਕਿ ਇੰਡੀਆ 'ਚ ਇੰਨੀ ਰੈਕੋਗਨੀਸ਼ਨ ਨਹੀਂ ਹੈਗੀ ਮੈਂਟਲ ਹੈਲਥ ਇੰਡਸਟਰੀ ਨੂੰ, ਮਤਲਬ ਜਿਹੜੇ ਸਾਈਕੋਲੋਜਿਸਟ ਆ ਜਾਂ ਕਾਉਂਸਲਰਸ ਆ ਜਾਂ ਸਾਈਕੋਥੈਰੇਪਿਸਟ ਆ, ਦੇ ਸਟਿਲ ਸਟਰਗਲਿੰਗ ਟੂ ਮੇਕ ਅ ਲਿਵਿੰਗ ਆਲਸੋ, ਬਿਕੋਜ਼ ਉੱਥੇ ਮਤਲਬ ਓਨੈਸਟਲੀ ਤੁਹਾਨੂੰ ਦੱਸਾਂ ਉੱਥੇ ਕਿਹਾ ਜਾਂਦਾ ਪਾਗਲਾਂ ਦਾ ਡਾਕਟਰ, ਦੈਟਸ ਦ ਡੈਫੀਨੇਸ਼ਨ ਆਫ psychologists and counselors and psychotherapists, because utte mental health unna zyada recognize nahi kita janda, it is a need that we need help, we are stressed, itthe oh recognition hai.
ਕਾਫੀ ਇਮੀਗ੍ਰੇਸ਼ਨ ਨੂੰ ਲੈ ਕੇ ਕਾਨੂੰਨ ਬਦਲ ਰਹੇ ਨੇ, ਲਾਜ ਚੇਂਜ ਹੋ ਰਹੇ ਨੇ, ਸਰਕਾਰ ਵੱਖਰੀਆਂ ਵੱਖਰੀਆਂ ਪਾਲਿਸੀਜ਼ ਇੰਟਰੋਡਿਊਸ ਕਰ ਰਹੀਆਂ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ, ਇਹ ਸਭ ਦੇ ਚੱਲਦੇ ਕੀ ਚੱਲਦਾ ਮਨ ਦੇ ਵਿੱਚ?
ਡਿਸਅਪੋਇੰਟਮੈਂਟ ਹੁੰਦੀ ਹੈ ਬਹੁਤ ਜ਼ਿਆਦਾ ਤੇ ਫਿਰ ਇਹ ਲੱਗਦਾ ਕਿ ਆਪਣਾ ਦੇਸ਼ ਆਪਣਾ ਹੀ ਹੁੰਦਾ, ਬਿਕੋਜ਼ ਉੱਥੇ ਐਟਲੀਸਟ ਤੁਹਾਨੂੰ ਮਤਲਬ ਸਿਟੀਜ਼ਨਸ਼ਿਪ ਵਾਸਤੇ ਸਟਰਗਲ ਨਹੀਂ, ਮਤਲਬ ਉਹ ਤਾਂ ਤੁਸੀਂ ਇਕੁਅਲ ਹੋ ਉੱਥੇ, ਵੇਅਰਐਜ਼ ਇੱਥੇ ਅਗੇਨ ਡੋਮੈਸਟਿਕ ਜਿਹੜੇ ਸਟੂਡੈਂਟਸ ਨੇ ਉਹਨਾਂ ਤੋਂ ਸਾਡੇ ਉਹਨਾਂ ਦੀ ਪੋਜੀਸ਼ਨੈਲਿਟੀ ਇਜ਼ ਹਾਇਰ ਦੈਨ ਆਰ ਪੋਜੀਸ਼ਨੈਲਿਟੀ ਹੈਅਰ, ਉਹਨਾਂ ਨੂੰ ਬੈਨੀਫਿਟ ਜ਼ਿਆਦਾ ਨੇ, ਉਹਨਾਂ ਦੀ ਫੀਸ ਘੱਟ ਹੈ, ਸਾਡੀ ਫੀਸ ਜ਼ਿਆਦਾ ਹੈ, ਉਹਨਾਂ ਨੂੰ ਟਰੈਵਲ ਕਨਸੈਸ਼ਨਸ ਮਿਲਦੀਆਂ ਸਟੂਡੈਂਟਸ ਨੂੰ, ਸਾਨੂੰ ਟਰੈਵਲ ਕਨਸੈਸ਼ਨਸ ਨਹੀਂ ਮਿਲਦੀਆਂ, ਵੀ ਹੈਵ ਟੂ ਪੇ ਫੋਰ ਦ ਟਰੈਵਲ, ਫਿਰ ਹਰ ਆਏ ਦਿਨ ਨਵੀਂ ਵੀਜ਼ਾ ਪੋਲਿਸੀਜ਼, ਆਏ ਦਿਨ ਨਵੇਂ ਯੂ ਨੋ ਵਰਕ ਵੀਜ਼ਾ ਰਾਈਟਸ ਵਾਟ ਨਾਟ, ਐਂਡ ਸਪੈਸ਼ਲੀ ਇਹ ਚੀਜ਼ ਉਦੋਂ ਰਿਲਾਈਜ਼ ਹੁੰਦੀ ਜਦੋਂ ਤੁਸੀਂ ਜੋਬ ਮਾਰਕੀਟ ਵਿੱਚ ਜੋਬ ਹੰਟਿੰਗ ਵਾਸਤੇ ਜਾਂਦੇ ਹੋ, ਕਈ ਜੋਬਸ ਵਿੱਚ ਸੀਕ ਤੇ ਐਂਡ ਤੇ ਲਿਖਿਆ ਹੀ ਹੁੰਦਾ ਆਈ ਯੂ ਇਫ ਯੂ ਆਰ ਨੋਟ ਐਨ ਆਸਟ੍ਰੇਲੀਅਨ ਸਿਟੀਜ਼ਨ ਡੋਨਟ ਅਪਲਾਈ, ਇਹ ਚੀਜ਼ ਬਹੁਤ ਹਿੱਟ ਕਰਦੀ ਹੈ ਕਿ ਅਸੀਂ ਫਿਰ ਕਿਉਂ ਆਏ ਇੱਥੇ ਜੇ ਮਤਲਬ ਇੰਪਲੋਇਮੈਂਟ ਹੀ ਨਹੀਂ ਮਿਲਣੀ, ਬਟ ਕਈ ਕੰਪਨੀਜ਼ ਵਧੀਆ ਹੁੰਦੀਆਂ, ਮਤਲਬ ਨੋਟ ਐਵਰੀ ਕੰਪਨੀਜ਼ ਲਾਈਕ ਦੈਟ।
ਠੀਕ ਹੈ ਜੀ, ਤੇ ਅਖੀਰਲਾ ਸਵਾਲ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗੀ ਕਿ ਤੁਸੀਂ ਇੱਥੇ ਆਏ ਆ, ਤੁਹਾਨੂੰ ਆਇਆਂ ਨੂੰ ਹੁਣ ਕੁਝ ਸਮਾਂ ਵੀ ਹੋ ਗਿਆ ਆ, ਜਿਹੜੇ ਕੋਈ ਅਜਿਹੇ ਸਟੂਡੈਂਟ ਸੁਣਦੇ ਹੋਣਗੇ ਤੁਹਾਨੂੰ ਜੋ ਸ਼ਾਇਦ ਆਸਟ੍ਰੇਲੀਆ ਆਉਣ ਦਾ ਪਲਾਨ ਬਣਾ ਰਹੇ ਆ, ਉਹਨਾਂ ਨੂੰ ਤੁਸੀਂ ਆਪਣੇ ਤਜਰਬੇ ਤੋਂ ਕੀ ਸਲਾਹ ਦੇਣੀ ਚਾਹੋਗੇ ਕਿ ਇਹਨਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਓ?
ਮਾਈਂਡ ਬਣਾ ਕੇ ਆਇਓ, ਬਾਅਦ 'ਚ ਫਿਰ ਰਿਲਾਈਜ਼ ਹੋਏਗਾ ਉਹ ਮੈਂ ਤਾਂ ਘਰ ਮਿਸ ਕਰ ਰਹੀ ਹਾਂ, ਬਟ ਇਫ ਯੂ ਮਿਸ ਦੈਮ ਐਂਡ ਇਫ ਯੂ ਥਿੰਕ ਕਿ ਤੁਹਾਡਾ ਉਹਨਾਂ ਤੋਂ ਬਿਨਾਂ ਨਹੀਂ ਗੁਜ਼ਾਰਾ ਹੈ ਤੇ ਡੋਨਟ ਕਮ, ਕੁਛ ਨਹੀਂ ਹੁੰਦਾ, ਆਰਾਮ ਨਾਲ ਰਹੋ ਆਪਣੇ ਕੰਟਰੀ 'ਚ, ਯੂ ਵਿਲ ਹੈਵ ਫਨ।
ਪਿਆਰੇ ਸਰੋਤਿਓ, ਅੱਜ ਆਪਾਂ ਗੱਲ ਕੀਤੀ ਵੱਖੋ ਵੱਖਰੇ ਇੰਟਰਨੈਸ਼ਨਲ ਸਟੂਡੈਂਟਸ ਨਾਲ ਜਿਨ੍ਹਾਂ ਨੇ ਕਾਫੀ ਸਾਰੇ ਆਪਣੇ ਐਕਸਪੀਰੀਅੰਸ ਦੱਸੇ, ਉਹਨਾਂ ਨੂੰ ਕੀ ਚੈਲੇਂਜਸ ਆਉਂਦੇ ਆ ਉਹਨਾਂ ਬਾਰੇ ਵੀ ਗੱਲ ਕੀਤੀ। ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੂੰਗੀ ਕਿ SBS ਵੱਲੋਂ ਆਸਟ੍ਰੇਲੀਆ ਐਕਸਪਲੇਨਡ ਦੀਆਂ ਤੇ ਵੱਖੋ ਵੱਖਰੀਆਂ ਵੀਡੀਓਜ਼ ਆਉਂਦੀਆਂ ਆ ਜਿਹਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਰਹਿਣ ਸਹਿਣ ਦੀਆਂ ਜਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਕਾਫੀ ਸਾਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਆ, ਸੋ ਉਹਨਾਂ ਨੂੰ ਜ਼ਰੂਰ ਚੈੱਕ ਕਰਿਓ ਤੇ SBS ਪੰਜਾਬੀ ਦਾ ਫੇਸਬੁੱਕ ਪੇਜ ਫੋਲੋ ਕਰਨਾ ਨਾ ਭੁੱਲਿਓ। ਬਹੁਤ ਬਹੁਤ ਸ਼ੁਕਰੀਆ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।